सुध तब सुनी बादरशाओ गुर आगमन पयो हम पाओ हरखे साचिन पाटी उमराओ आए पेट तर पर से पाओ।
आन तान साहब श्री गुरु ग्रंथ साहब महाराज जी पावन पवित्र हजूरी सजी हो गुरु रूप गुरु खालसा साध संग जी आओ प्यार सत्कार साहब फतेह उच्चारण करिए वाहेगुरु जी का खालसा वाहेगुरु जी की फतेह। धन धन सतगुरु गुरु गोविंद सिंह साहब जी महाराज मथुरा विखे पहुंच के बड़े कौतक वरताए जी दया प्रवान बंदर नूं गोली नहीं मार दिती पुचकार के उहदे पासों ढाल लै लई। सो इस तरह अगे आगरा नगर विखे पहुंचे ने सतगुरु महाराज का बड़ा सत्कार संगत ने किया है भावना नाल मिले ने बहादुर शाह बड़े चाव दे नाल गुरां नूं अपने कोल बुला रहा है। सो एक पठान है खान खाना इन्हें भी गुरां दा बड़ा भाव किया है सेवा कीती है। सो आओ श्रवण करदे हां अगे जिस प्रकार बख्शिशां करनगे प्रसंग दियां रसना नूं करिए पवित्र प्यार सत्कार नाल गज के आखो सतनाम श्री वाहेगुरु
साहिब जीओ
सतनाम श्री वाहेगुरु
क्यों पे सुध तब सुनी बादर शाओ गुर आगमन पयो हम पाओ।
जदों बहादुर शाह ने यह खबर सुनी कि सतगुरु महाराज का आगरे नगर विखे साडे पास आना होया है
अरखे तछिन पठे उमराओ आए फेट तर पर से पाओ।
बहुत प्रसन्न होए भेटा अगे रखी है अमराओ जेडे भेजे सन
पातशाह ने मोए पठावा जब आमन तुमरो सुन पावा।
अमराओ कहन लग्या पातशाह ने मेनू भेजिया है जदों तुहाडा आउणा इथे सुनिया
दर्शन रावर को अब लाखे करो मेल बो बिनती पाखे।
बड़े दर्शना की इच्छा करता है बड़ी बादशाह बड़ी इच्छा है तुसी करो मेहर साडे ते आके दर्शन दियो जी।
सब सिंगन प्रत हुक्मे उचारा लीन पाए है कि जय त्यारा।
सारे सिंगा प्रति हुक्म कीता घोड़िया ते काठियां पा के चलो तैयार हो के।
श्री प्रभ बस्त्र सजायो जामा पैर बिभूखन गन अबरामा।
महाराज ने बड़े सुंदर बस्त्र शस्त्र सजाए ने कलगी जगा सारा कुछ सजा के चले।
खड़ग दात्रे शुभत बिसाला कट निखंग सर खर भर जाला।
सोनी श्री साहब गात्रे विच बैंदना कीती है अते पत्था तीरा ना भर के सजाउणा ओनू भी गात्रे वांगू बैल्ट पाई जांदी इक उपर इक थले फिर ओहदे उत्ते कमर कसा कीता।
चड तुरंग चाले तत्काला संग खालसा शुभ बिसाला।
तत्काल ही घोड़े उत्ते चढ़ के चले हन अते बहुत खालसा बहुत सारे योधे त्यार पर त्यार नाल जले।
जहां होते पातशाही मंदर गन सुंदर के बैठे अंदर।
जिते पातशाही मंदर सन महल सन सो बड़े कीमती महल हीरे मोती लगे हुए बड़े राजियां दे उथे जिथे जाके बहुत सारे उमरावां दे नाल बहादुर शाह बैठा है।
सिंगन प्रत प्रभ हुक्म बखाना ਫਿਰੀਆ ਚੜੇ ਹੈਨ ਸਥਾਨਾ।
ਸਿੰਘਾਂ ਪ੍ਰਤੀ ਹੁਕਮ ਕੀਤਾ, ਤੁਸੀਂ ਇੱਥੇ ਬਾਹਰ ਘੋੜਿਆਂ ਦੇ ਉੱਪਰ ਸਨੱਦਬੱਧ ਹੋ ਕੇ ਪੂਰੇ ਤਿਆਰ ਹੋ ਕੇ ਖੜੇ ਰਹਿਣਾ, ਅਸੀਂ ਅੰਦਰ ਜਾ ਕੇ
ਸਾਹਿਬ ਸਿੰਘ ਸੰਗ ਲੈ ਸਾਹਿਬ ਪਏ ਪ੍ਰਵੇਸ਼ ਬਿਲੋਕ ਅਜਾਇਬ।
ਮਾਲਕ ਤੋਂ ਭਾਵ ਸਾਹਿਬ ਸਾਹਿਬ ਜੀ ਨੇ ਭਾਈ ਸਾਹਿਬ ਸਿੰਘ ਜੀ ਨੂੰ ਆਪਣੇ ਨਾਲ ਲਿਆ ਅਤੇ ਅੰਦਰ ਗਏ।
ਕੁਛ ਥੋੜੇ ਉਮਰਾਵਨ ਮਾਓ ਬੈਠੇ ਉਹ ਤੋਂ ਬਹਾਦਰ ਸ਼ਾਹੋ।
ਉਹ ਜਿਹੜੇ ਖਾਸ ਖਾਸ ਉਮਰਾਓ ਹੁੰਦੇ ਨੇ, ਬੜੇ ਖਾਸ ਉਹਦੇ ਬੰਦੇ ਜਿਹੜੇ ਸਨ ਥੋੜੇ ਜੇ, ਉਹਨਾਂ ਦੇ ਸਮੇਤ ਬਹਾਦਰ ਸ਼ਾਹ ਆਪਣੇ ਮਹਿਲ ਵਿਚ ਬੈਠਾ ਹੈ।
ਸੂਰਜ ਸਮ ਸਤਗੁਰ ਤੋਂ ਦੇਖਾ ਕਮਲ ਬਿਲੋਚਨ ਖਿਰੇ ਵਿਸ਼ੇਖਾ।
ਸੂਰਜ ਦੇ ਨਿਆਈ ਮਹਾਰਾਜ ਸੱਚੇ ਪਾਤਸ਼ਾਹ ਹਨ ਅਤੇ ਬਹਾਦਰ ਸ਼ਾਹ ਦੀਆਂ ਅੱਖਾਂ ਕਮਲ ਵਾਂਗੂ ਫਰਮਾਨ ਦਿੱਤਾ, ਜਿਵੇਂ ਸੂਰਜ ਨੂੰ ਦੇਖ ਕੇ ਕਮਲ ਦਾ ਫੁੱਲ ਖਿੜ ਜਾਂਦਾ ਹੈ। ਇਉਂ ਸਤਿਗੁਰੂ ਦੇ ਦਰਸ਼ਨ ਕਰਕੇ ਬਹਾਦਰ ਸ਼ਾਹ ਦੀਆਂ ਅੱਖਾਂ ਖਿੜ ਗਈਆਂ।
ਉੱਠ ਕਰ ਤੁਰਤ ਸਮੀਪੀ ਆਇਓ ਦੁਆ ਹੱਥ ਨ ਦੁਆ ਚਰਨ ਲਗਾਇਓ।
ਉੱਠ ਕੇ ਛੇਤੀ ਹੀ ਮਹਾਰਾਜ ਦੇ ਪਾਸ ਆ ਕੇ ਆਪਣੇ ਦੋਵੇਂ ਹੱਥ ਗੁਣਾਂ ਦੇ ਚਰਨਾਂ ਕਮਲਾਂ ਨਾਲ ਸਪਰਸ਼ ਕੀਤੇ ਹਨ।
ਸ਼੍ਰੀ ਪ੍ਰਭ ਕਿਰਪਾ ਦ੍ਰਿਸ਼ਟ ਕਰ ਹੇਰਾ ਥਾਪੀ ਦਈ ਕੰਡ ਤਿਸ ਬੇਰਾ।
ਗੁਰਾਂ ਨੇ ਕਿਰਪਾ ਦ੍ਰਿਸ਼ਟੀ ਨਾਲ ਦੇਖਿਆ ਅਤੇ ਉਹਦੀ ਕੰਡ ਤੇ ਥਾਪੀ ਦਿੱਤੀ ਹੈ।
ਸੁਖ ਸੋ ਭੁਗਤੋ ਬੜ ਪਤਸ਼ਾਹੀ ਬਿਨਸੀ ਪ੍ਰਥਮ ਦਈ ਤੁਮ ਪਾਏ।
ਸੁਖ ਦੇ ਨਾਲ ਭੋਗਣਾ ਕਰੋ ਜਿਹੜੀ ਪਾਤਸ਼ਾਹੀ ਤੁਹਾਨੂੰ ਦਿੱਤੀ ਹੈ। ਪਹਿਲਾਂ ਜਿਹੜੀ ਪਾਤਸ਼ਾਹੀ ਦਿੱਤੀ ਸੀ ਉਹ ਤਾਂ ਹੋ ਗਈ ਖਤਮ, ਹੁਣ ਤੈਨੂੰ ਪਾਤਸ਼ਾਹੀ ਬਖਸ਼ਿਸ਼ ਕਰਦੇ ਹਾਂ, ਸੁਖ ਦੇ ਨਾਲ ਭੋਗਣਾ ਕਰੋ।
ਜਬ ਲੋ ਤੋਏ ਆਰ ਬਲ ਤਨ ਕੇ ਪਰੋ ਅਨੰਦਤ ਬਾਂਛਾ ਮਨ ਕੇ।
ਜਦੋਂ ਤੱਕ ਤੇਰੀ ਉਮਰ ਹੈ ਉਦੋਂ ਤੱਕ ਆਪਣੇ ਬੜੇ ਆਨੰਦ ਨਾਲ ਰਹਿ, ਤੇ ਮਨ ਦੀਆਂ ਭਾਵਨਾਵਾਂ ਪੂਰੀਆਂ ਤੇਰੀਆਂ ਹੋਣਗੀਆਂ। ਪਰ ਇਹ ਜਿਹੜੇ ਕਾਜੀ ਮਲਾਣੇ ਸਨ, ਵਿੱਚ ਸ਼ਰ੍ਹਾਂ ਦੇ ਕੱਟੜ ਲੋਕ ਸਨ, ਬਹਾਦਰ ਸ਼ਾਹ ਦੀ ਸ਼ਰਧਾ ਨੂੰ ਕੁਝ ਇਨ੍ਹਾਂ ਨੇ ਖਰਾਬ ਵੀ ਕੀਤਾ, ਜਿਸ ਕਰਕੇ ਪੂਰੀ ਜ਼ਿੰਦਗੀ ਦੇ ਅਖੀਰ ਤੇ ਜਾ ਕੇ ਇਹ ਆਪਣੀਆਂ ਗਲਤੀਆਂ ਕਰਕੇ ਹੀ ਸੁਖ ਤੋਂ ਵਾਂਝਾ ਹੋਇਆ।
ਚੰਦਨ ਚੌਂਕੀ ਸੁਜਨੀ ਦਸਾਏ ਇਸ ਪਰ ਸਤਿਗੁਰ ਲਏ ਬਿਠਾਏ।
ਚੰਦਨ ਦੀ ਚੌਂਕੀ ਸੋਹਣੀ ਉੱਥੇ ਵਿਛਾਉਣਾ ਕੀਤੀ ਹੈ, ਜਿਹਦੇ ਉੱਤੇ ਚਿੱਟੀ ਚਾਦਰ ਕਢਾਈ ਵਾਲੀ ਸੁਜਨ ਹੈ। ਸੋ ਉਹ ਬੜੀ ਸੋਹਣੀ ਚਾਦਰ ਜਿਹੜੀ ਸੀ, ਫੁੱਲ ਵੇਲਾਂ ਤੋਤੇ ਪਹਿਲਾਂ ਬਣਾਉਂਦੇ ਹੁੰਦੇ ਸੀ ਪੁਰਾਣੇ ਸਮੇਂ ਚ, ਉਹ ਕਢਾਈ ਵਾਲੀ ਸੋਹਣੀ ਚਾਦਰ ਵਿਛਾਈ ਚੌਂਕੀ ਦੇ ਉੱਪਰ।
ਹੱਥ ਜੋੜ ਬੋ ਬਿਨੈ ਬਖਾਨੀ ਤੁਮ ਸਹਾਇਤਾ ਮੈਂ ਸਭ ਜਾਨੀ।
ਸੋ ਉਸ ਵਕਤ ਹੱਥ ਜੋੜ ਕੇ ਬੇਨਤੀ ਕੀਤੀ ਬਹਾਦਰ ਸ਼ਾਹ ਨੇ, ਮਹਾਰਾਜ ਮੈਂ ਤਾਂ ਜਾਣਿਆ ਕਿ ਸਭ ਤੁਹਾਡੀ ਸਹਾਇਤਾ ਪ੍ਰਾਪਤ ਹੋਈ ਹੈ।
ਰਣ ਮੈਂ ਦਰਸ਼ਨ ਦੇ ਰਿਪ ਮਾਰਾ,
ਕਿਉਂਕਿ ਮੈਂ ਆਪਣੀਆਂ ਇਹਨਾਂ ਅੱਖਾਂ ਨਾਲ ਤੁਹਾਡੇ ਦਰਸ਼ਨ ਜੰਗ ਵਿਚ ਕੀਤੇ ਨੇ। ਆਪ ਜੀ ਨੇ ਦਰਸ਼ਨ ਦੇ ਕੇ ਜੰਗ ਵਿਚ ਦੁਸ਼ਮਣ ਤਾਰਾ ਆਜ਼ਮ ਨੂੰ ਮਾਰਿਆ ਹੈ ਆਪਣੇ ਹੱਥੀ।
ਮੁਝ ਕੋ ਸਲਤਨ ਦਈ ਉਦਾਰਾ,
ਮੈਨੂੰ ਇਹ ਜਿਹੜੀ ਸ੍ਰੇਸ਼ਟ ਸਲਤਨਤ ਹੈ, ਪਾਤਸ਼ਾਹੀ ਹੈ, ਇਹ ਆਪਨੇ ਬਖਸ਼ੀ ਹੈ ਜੀ।
ਪਾਤਸ਼ਾਹ ਘਰ ਕੇ ਸਮਦਾਏ ਸੁਣ ਸੁਣ ਤੀਰਮ ਦਾਜ ਸੋ ਆਏ।
ਮਹਾਰਾਜ ਜਦੋਂ ਤੀਰ ਲੱਗਿਆ ਸੀ ਨਾ ਤਾਰਾ ਆਜ਼ਮ ਨੂੰ, ਉਦੋਂ ਬੜਿਆਂ ਤੀਰ ਅੰਦਾਜ਼ਾਂ ਨੇ ਇਹ ਕਿਹਾ ਸੀ ਕਿ ਮੇਰੇ ਤੀਰ ਨਾਲ ਮਰਿਆ, ਇਹ ਮੇਰੇ ਤੀਰ ਨਾਲ ਮਰਿਆ, ਮੈਨੂੰ ਇਨਾਮ ਮਿਲਣਾ ਚਾਹੀਦਾ ਹੈ, ਕਿਉਂ ਮੇਰੇ ਕੋਲ ਆਏ ਸਨ।
ਜਿਹਨੇ ਪਰਸ ਪਰ ਕਰੇ ਉਚਾਰਾ ਤਾਰਾ ਆਜ਼ਮ ਕੋ ਮੈਂ ਮਾਰਾ।
ਬੜੀਆਂ ਇਹਨਾਂ ਨੇ ਜਿੱਦਾਂ ਕੀਤੀਆਂ, ਬੜਾ ਕਹਿਣ ਵੀ ਮੈਂ ਮਾਰਿਆ ਤਾਰਾ ਆਜਮ ਨੂੰ। ਇਸ ਤਰ੍ਹਾਂ ਇਹ ਮੇਰੇ ਤੀਰ ਅੰਦਾਜ਼ਾਂ ਨੇ ਕਿਹਾ।
ਮੁਝ ਕੋ ਨਿਸ਼ਚੈ ਭਇਓ ਨਾ ਕੋਏ, ਤਿੰਨ ਤਰਕਸ਼ ਕੇ ਸਰ ਪਿਖ ਸੋਏ।
ਪਰ ਮਹਾਰਾਜ ਮੈਨੂੰ ਨੀ ਯਕੀਨ ਆਇਆ ਜਿੰਨਾ ਇਹ ਮਰਜ਼ੀ ਕਹੀ ਗਏ ਨੇ, ਕਿਉਂਕਿ ਇਹੋ ਜਿਹੇ ਤੀਰ ਨਾ ਮੇਰੇ ਖਜ਼ਾਨੇ ਚ ਨੇ, ਨਾ ਇਹਨਾਂ ਕੋਲ ਨੇ, ਨਾ ਕਿਸੇ ਨੇ ਬਣਾਏ ਨੇ। ਇਹ ਤੀਰ ਤਾਂ ਜਿਹੜੇ ਤੁਹਾਡੇ ਨੇ ਤੁਹਾਡੇ ਹੀ ਨੇ, ਤੁਹਾਡੇ ਪਾਸ ਹੀ ਨੇ, ਤਾਂ ਤੇ ਕਿਸੇ ਦਾ ਤੀਰ ਉਹਨਾਂ ਨਾਲ ਮੇਲ ਨੀ ਖਾਂਦਾ ਜੀ।
ਮੈਂ ਸਮਤਾ ਤੀਰਨ ਕੇ ਪਾਏ, ਹੋਏ ਹੋਏ ਕੋਰ ਹਟੇ ਪਛਤਾਏ।
ਜਦੋਂ ਕੋਈ ਕਹੇ ਬਈ ਮੈਂ ਮਾਰਿਆ ਤਾਰਾ ਆਜਮ ਨੂੰ, ਤਾਂ ਮੈਂ ਕੀ ਕਰਦਾ ਸੀ, ਉਹ ਦੋ ਤੀਰ ਮੈਂ ਕਢਵਾ ਕੇ ਰੱਖੇ ਸੀ ਉਹਦੇ ਸਿਰ ਵਿਚ ਜਿਹੜੇ ਵੱਜੇ ਸਨ। ਮੈਂ ਕਹਿੰਦਾ ਸੀ ਲਿਆ ਵੀ ਆਪਣਾ ਤੀਰ ਪੱਥੇ ਚੋਂ ਬਾਹਰ ਕੱਢ ਮਲਾਈਏ। ਜਦੋਂ ਮਲਾਉਂਦੇ ਸੀ ਤਾਂ ਤੀਰ ਮਿਲਦਾ ਨਹੀਂ ਸੀ ਆਪਸ ਵਿਚ, ਇਉਂ ਫਿਰ ਇਹ ਸਾਰੇ ਬੜੇ ਸ਼ਰਮਸਾਰ ਹੋਏ।
ਸੋ ਮੈਂ ਅਬਲੋ ਰੱਖੇ ਸੰਭਾਲ, ਅਬ ਮੇਲੋ ਰਾਵਰ ਸਰ ਨਾਲ।
ਉਹ ਮੈਂ ਸੰਭਾਲ ਕੇ ਰੱਖੇ ਹੋਏ ਨੇ, ਹੁਣ ਮੈਂ ਤੁਹਾਡੇ ਉਹ ਜੋ ਸਰ ਹੈ ਨਾ ਤੀਰ, ਤੁਸੀਂ ਆਪਣੇ ਪੱਥੇ ਵਿਚੋਂ ਕੱਢੋ ਭਰੀ ਸਭਾ ਵਿਚ। ਕਿਉਂ, ਮੈਂ ਕੋਈ ਬਰਖ ਨਹੀਂ ਲੈਂਦਾ ਮੇਰੇ ਤੀਰ ਅੰਦਾਜ਼ਾਂ ਨੂੰ, ਮੇਰੇ ਦਰਬਾਰੀਆਂ ਨੂੰ, ਮੇਰੇ ਵਜ਼ੀਰਾਂ ਨੂੰ ਇਹ ਗਿਆਨ ਹੋ ਜਾਵੇ ਕਿ ਉਹ ਜਿਹੜੇ ਤੀਰ ਵੱਜੇ ਸਨ ਤਾਰਾ ਆਜਮ ਦੇ ਮੱਥੇ ਚ, ਉਹ ਦਸਵੇਂ ਪਾਤਸ਼ਾਹ ਦੇ ਹੀ ਸਨ।
ਕਹਿ ਦੋਨੋਂ ਸਰ ਅਨਵਾਏ,
ਇਉਂ ਕਹਿ ਕੇ ਆਪਣੇ ਖਜ਼ਾਨੇ ਵਿਚੋਂ ਮਹਾਰਾਜ ਵਾਲੇ ਉਹ ਦੋ ਜਿਹੜੇ ਤੀਰ ਸਨ ਮੰਗਵਾਏ।
ਕਹਿ ਗੁਰ ਤਰਕਸ਼ ਤੇ ਨਿਕਸਾਏ,
ਕਹਿ ਕਰਕੇ ਸਤਿਗੁਰੂ ਮਹਾਰਾਜ ਦੇ ਪੱਥੇ ਵਿਚੋਂ ਵੀ ਬੇਨਤੀ ਕੀਤੀ, ਆਪ ਆਪਣਾ ਤੀਰਾਂ ਦੇ ਦਰਸ਼ਨ ਕਰਾਓ। ਮਹਾਰਾਜ ਨੇ ਆਪਣੇ ਪੱਥੇ ਵਿਚੋਂ ਤੀਰ ਕੱਢ ਲਏ।
ਕੰਚਨ ਲਿਪਤ ਮਿਲੇ ਸਮਝਵੈ,
ਜਦੋਂ ਉਹਨਾਂ ਨੂੰ ਸੋਨਾ ਲੱਗਿਆ ਹੁੰਦਾ ਸੀ ਤੋਲਾ ਸਵਾ ਤੋਲਾ, ਕਿਉਂ ਮਹਾਰਾਜ ਦਾ ਬਚਨ ਸੀ ਜੇ ਕੋਈ ਸਾਡੇ ਤੀਰ ਨਾਲ ਮਰੇ ਉਹਨੂੰ ਖੱਫਣ ਵਾਸਤੇ ਪੈਸੇ ਨਾ ਮਿਲਣ, ਤਾਂ ਤੀਰ ਦਾ ਸੋਨਾ ਲਾ ਕੇ ਵੇਚ ਕੇ ਖੱਫਣ ਅਤੇ ਸੰਸਕਾਰ ਦੀ ਸਮੱਗਰੀ ਉਹ ਲੈ ਸਕਦਾ ਹੈ।
ਹਿਰਦੈ ਅਨੰਦਤ ਬੰਧਤ ਤਵੈ,
ਉਸ ਵਕਤ ਜਦੋਂ ਤੀਰ ਆਪਸ ਵਿਚ ਮਿਲੇ ਤਾਂ ਮਿਲ ਗਏ, ਫਿਰ ਸਾਰੇ ਜਾਣੇ ਬੜੇ ਪ੍ਰਸੰਨ ਹੋਏ, ਬਹਾਦਰ ਸ਼ਾਹ ਵੀ ਅਤੇ ਦਰਬਾਰੀ ਸਾਰੇ ਮੱਥਾ ਟੇਕਣ ਲੱਗ ਪਏ।
ਸਰਬ ਕਲਾ ਸਮਰੱਥ ਗੁਣ ਖਾਨੇ,
ਆਪ ਜੀ ਸਰਬ ਕਲਾ ਸਮਰੱਥ ਹੋ, ਗੁਣਾਂ ਦੀ ਖਾਣ ਹੋ ਜੀ।
ਜਗ ਮੈਂ ਕੋਈ ਨਾ ਆਪ ਸਮਾਨੀ,
ਮਹਾਰਾਜ ਇਹ ਜਗ ਦੇ ਵਿਚ ਤੁਹਾਡੇ ਸਮਾਨ ਤੁਹਾਡੇ ਬਰਾਬਰ ਹੋਰ ਕੋਈ ਨਹੀਂ ਹੈ।
ਇਹ ਮਹਿਮਾ ਜਾਣੇ ਮਨ ਮੇਰਾ,
ਮੇਰਾ ਮਨ ਇਹ ਤੁਹਾਡੀ ਮਹਿਮਾ ਨੂੰ ਅੰਦਰੋਂ ਮੇਰੀ ਆਤਮਾ ਮੰਨਦੀ, ਮੇਰਾ ਮਨ ਮੰਨਦਾ ਹੈ, ਕਿਉਂ ਮੇਰੇ ਨਾਲ ਜਿਹੜੇ ਹੈਗੇ ਮੈਨੂੰ ਇਹਨਾਂ ਦਾ ਵੀ ਪਤਾ ਹੈ, ਹੋਰ ਕੋਈ ਮੇਰੀ ਮਦਦ ਨਹੀਂ ਕਰ ਸਕਦਾ, ਸਿਰਫ ਇੱਕ ਤੁਸੀਂ ਹੀ ਮੇਰੀ ਮਦਦ ਕੀਤੀ ਹੈ।
ਬਖਸ਼ਿਓ ਰਾਜ ਸਮਾਜ ਵਡੇਰਾ,
ਆਪ ਜੀ ਨੇ ਮੈਨੂੰ ਬੜਾ ਉੱਚਾ ਸੋਹਣਾ ਰਾਜ ਸਮਾਜ ਬਖਸ਼ਿਸ਼ ਕੀਤਾ ਹੈ।
ਸ੍ਰੀ ਪ੍ਰਭ ਕਹਿਓ ਪੁਰੀ ਅਬ ਬਾਂਛੇ, ਗੁਰ ਘਰ ਸੋ ਸਾਦਰ ਰੋ ਆਛੇ ਸਾਬਤ ਰੋ ਆਛੇ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਹੁਣ ਇਹ ਪੂਰੀ ਚਾਹੁੰਦੀ ਹੈ ਕਿ ਇਥੋਂ ਦੇ ਨਗਰ ਨਿਵਾਸੀ ਗੁਰਸਿੱਖ ਚਾਹੁੰਦੇ ਨੇ ਕਿ ਗੁਰੂ ਘਰ ਦੇ ਨਾਲ ਹੁਣ ਤੁਸੀਂ ਸਾਬਤੇ ਰਹੋ, 100% ਸ਼ਰਧਾ ਰੱਖ ਕੇ ਸਾਬਤ ਰਹਿਣਾ, ਆਪਣਾ ਸਿਦਕ ਸਾਬਤ ਰੱਖੋ ਜੀ।
ਅਬ ਚੱਲ ਬੈ ਲਗ ਭੋਗੋ ਰਾਜੋ,
ਅਬ ਚੱਲ ਜਿਹੜੀ ਚਲਾਇਮਾਨ ਨਾ ਹੋ ਸਕੇ, ਉਮਰ ਲੰਬੀ ਉਮਰ ਤੱਕ ਆਪ ਰਾਜ ਭੋਗਣਾ ਕਰੋ ਜੀ।
ਸਾਹਮਣੇ ਜਗ ਮੈਂ ਤੋਏ ਸਮਾਜੋ,
ਤੁਹਾਡੇ ਬਰਾਬਰ ਜਗ ਦੇ ਵਿਚ ਹੋਰ ਕੋਈ ਸਾਜੋ ਸਮਾਨ, ਤੁਹਾਡੇ ਬਰਾਬਰ ਸ਼ਕਤੀ ਵਾਲਾ ਕੋਈ ਨੀ ਹੈ ਹੋਰ।
ਕਲਗੀ ਸ੍ਰੀ ਗੁਰੂ ਕੇ ਸਿਰ ਹੇਰ, ਬੋਲਿਓ ਸ਼ਾਹ ਬਹਾਦਰ ਫੇਰ।
ਬਹਾਦਰ ਸ਼ਾਹ ਨੇ ਜਦੋਂ ਕਲਗੀ ਧਰਤੀ ਤਾਂ ਮਹਾਰਾਜ ਦੇ ਸੀਸ ਪਰ ਸੋਹਣੀ ਕਲਗੀ ਦੇਖੀ ਤਾਂ ਇਉਂ ਬੋਲਿਆ।
ਲਾਖੋ ਕੀਮਤ ਜਰੇ ਜਵਾਹਰ, ਜਗਮਗ ਜ਼ੇਬ ਜਿਸੂ ਕੀ ਜ਼ਾਰ।
ਕਿਉਂਕਿ ਮਹਾਰਾਜ ਦੀ ਕਲਗੀ ਬੜੀ ਸੋਹਣੀ ਸੀ, ਸੁੰਦਰ, ਲੱਖਾਂ ਕਰੋੜਾਂ ਰੁਪਈਆਂ ਦੇ ਕੀਮਤੀ ਹੀਰੇ, ਮੋਤੀ, ਜਵਾਹਰਾਤ ਆਦਿਕ ਲੱਗੇ ਹੋਏ ਹਨ।
ਅਸ ਕਲਗੀ ਲੈ ਆਓ ਖਜ਼ਾਨੇ, ਸੰਗ ਦੁਸ਼ਾਲੇ ਬਸਤਰ ਮਹਾਨੇ।
ਬਾਦਸ਼ਾਹ ਬਹਾਦਰ ਸ਼ਾਹ ਨੇ ਉਦੋਂ ਕਿਹਾ ਕਿ ਮਹਾਰਾਜ ਜੀ ਦਾ ਸਤਿਕਾਰ ਆਪਾਂ ਬਹੁਤ ਕਰਨਾ ਜ਼ਿਆਦਾ, ਇਸ ਕਰਕੇ ਮੇਰੇ ਖਜ਼ਾਨੇ ਦੇ ਵਿੱਚੋਂ ਬਹੁਤ ਕੀਮਤੀ, ਜਿਹੜੀ ਸਭ ਤੋਂ ਕੀਮਤੀ ਕਲਗੀ ਆ ਨਾ, ਉਹ ਲੈ ਕੇ ਆਓ, ਆਪਾਂ ਮਹਾਰਾਜ ਨੂੰ ਕਲਗੀ ਭੇਟਾ ਕਰਾਂਗੇ। ਬਸਤਰ ਦੇਣੇ ਨੇ ਬੜੇ ਕੀਮਤੀ, ਬੜੇ ਸ਼ਾਹੀ ਪੁਸ਼ਾਕੇ ਜਿਹੜੇ ਨੇ ਬੜੇ ਕੀਮਤੀ ਹੁੰਦੇ ਨੇ, ਉਹ ਆਪਾਂ ਨੇ ਮਹਾਰਾਜ ਨੂੰ ਭੇਟਾ ਕਰਨੇ ਹਨ।
ਇੱਕ ਤੁਕ ਤੁਕੀ ਮੋਲ ਬੋ ਕੇ ਆਨੋ ਅਬੈ ਨਕੀ ਜੈ ਦੇਰੇ।
ਉਹ ਇੱਕ ਤੁਕ ਤੁਕੀ ਹੁੰਦੀ, ਗਲ ਦੇ ਵਿੱਚ ਪਾਉਣ ਵਾਲਾ ਹੁੰਦਾ ਇਹ ਗਹਿਣਾ, ਉਹ ਇਹ ਜਿਹੜਾ ਹੈ ਨਾ ਲਿਆਉਣਾ ਕਰੋ, ਬੜਾ ਕੀਮਤੀ, ਕਿਉਂਕਿ ਮਹਾਰਾਜ ਨੂੰ ਮੈਂ ਆਪਣੇ ਵੱਲੋਂ ਵੱਧ ਤੋਂ ਵੱਧ ਚੰਗੀ ਭੇਟਾ ਕਰਨੀ ਚਾਹੁੰਦਾ ਹਾਂ।
ਸੁਣ ਖਜ਼ਾਨਚੀ ਤਛਿਨ ਆਨੀ,
ਸੁਣ ਕੇ ਖਜ਼ਾਨਚੀ ਨੇ ਤਛਿਨ ਉਸੇ ਵਕਤ ਹੀ ਸਾਰਾ ਸਮਾਨ ਲਿਆਂਦਾ ਹੈ।
ਗੁਰ ਆਗੇ ਧਰ ਬੌਰ ਬਖਾਨੇ,
ਗੁਰਾਂ ਦੇ ਅੱਗੇ ਰੱਖ ਕੇ ਹੱਥ ਜੋੜ ਕੇ ਕਿਹਾ ਹੈ।
ਅਬ ਆਖਾੜ ਤਪਤ ਹੈ ਭਾਰੇ,
ਮਹਾਰਾਜ ਇੱਕ ਬੇਨਤੀ ਹੈ ਕਿ ਹੁਣ ਹਾੜ ਦਾ ਮਹੀਨਾ ਹੈ, ਬੜੀ ਗਰਮੀ ਪੈ ਰਹੀ ਹੈ,
ਵਰਖਾ ਰੁੱਤ ਬੋ ਨਿਕਟ ਨਿਆਰੇ।
ਮਹਾਰਾਜ ਇਹ ਹੁਣ ਥੋੜਾ ਹੀ ਸਮਾਂ ਹੈ, ਬਰਸਾਤ ਦੀ ਰੁੱਤ ਨੇੜੇ ਹੈ।
ਪੰਥ ਚਲਨ ਕੋ ਬਰਜਨ ਹੋਏ, ਨਿਜ ਨਿਜ ਥਾਨ ਥਿਰੇ ਸਭ ਕੋਏ।
ਕਿਉਂਕਿ ਮਹਾਰਾਜ ਇਹ ਅੱਗੇ ਫਿਰ ਹਾੜ ਦਾ ਮਹੀਨਾ ਵੀ ਗਰਮੀ ਆਲਾ ਹੈ, ਸਾਉਣ ਦਾ ਮਹੀਨਾ ਵੀ ਬਹੁਤ ਭਿਆਨਕ ਹੜ ਆ ਜਾਂਦੇ ਨੇ, ਰਾਹ ਚ ਰੁਕਾਵਟਾਂ ਹੋ ਜਾਂਦੀਆਂ ਨੇ, ਇਸ ਕਰਕੇ ਸਾਡੀ ਬੇਨਤੀ ਹੈ ਜੀ ਕਿ ਆਪ ਇੰਨਾ ਸਮਾਂ ਇੱਥੇ ਹੀ ਗੁਜ਼ਾਰੋ।
ਯਾ ਤੇ ਮਨ ਲਿਓ ਮਮ ਅਰਜ਼ੇ, ਰਾਵਰ ਕੇ ਦਰਸ਼ਨ ਕੋ ਗਰਜ਼ੇ।
ਤੁਹਾਡੇ ਦਰਸ਼ਨਾਂ ਦੇ ਗਰਜਮੰਦ ਹਾਂ, ਅਸੀਂ ਚਾਹੁੰਦੇ ਹਾਂ ਦਰਸ਼ਨ ਹੋਰ ਦੇਵੋ, ਅੱਗੇ ਤਾਂ ਤੁਹਾਡੀ ਮਰਜ਼ੀ ਹੈ, ਪਾਤਸ਼ਾਹ ਦੀਆਂ ਖੁਸ਼ੀਆਂ ਹੁੰਦੀਆਂ ਨੇ, ਸਾਡੀਆਂ ਤਾਂ ਬੇਨਤੀਆਂ ਹਨ ਜੀ।
ਬਸੋ ਚੁਮਾਸਾ ਕਰਨਾ ਧਰੀਐ,
ਹੁਣ ਮਹਾਰਾਜ ਜੀ ਕਿਰਪਾ ਕਰਕੇ ਇਹ ਜਿਹੜਾ ਚੁਮਾਸਾ ਹੈ ਇੱਥੇ ਕੱਟ ਲਓ।
ਦਈ ਉਪਾਇਨ ਅੰਗੀਕਾਰੋ, ਮੁਝ ਕੋ ਆਪਣਾ ਜਾਨ ਸੰਭਾਰੋ।
ਅੰਗੀਕਾਰ ਕਰੋ ਜੀ ਇਹ ਜਿਹੜੀਆਂ ਭੇਟਾਵਾਂ ਨੇ, ਅੰਗੀਕਾਰ ਕਰੋ, ਮੈਨੂੰ ਆਪਣਾ ਜਾਣ ਕੇ ਸੰਭਾਲੋ। ਯਾਦ ਰੱਖੋ ਜਦ ਕਦ ਵੀ ਜਿੱਥੇ ਕਿੱਥੇ ਵੀ, ਇਹ ਯਾਦ ਰੱਖਿਓ ਕਿ ਇੱਕ ਮੇਰਾ ਸੇਵਕ ਬਹਾਦਰ ਸ਼ਾਹ ਵੀ ਹੈ।
ਨਿਤ ਪੌਰ ਸਾਹਿਬ ਸਿੰਘ ਖਰਿਓ, ਸ੍ਰੀ ਸਤਿਗੁਰੂ ਆਵਾਹਨ ਕਰਿਓ।
ਦਰਵਾਜ਼ੇ ਦੇ ਨੇੜੇ ਉੱਥੇ ਇਹ ਸਿੰਘ ਸੀ, ਭਾਈ ਸਾਹਿਬ ਸਿੰਘ, ਮਹਾਰਾਜ ਨੇ ਇਹਨੂੰ ਬੁਲਾ ਕੇ ਇਸ਼ਾਰਾ ਕਰਕੇ ਕੋਲ ਬੁਲਾਇਆ ਹੈ।
ਚਸ਼ਮ ਇਸ਼ਾਰਤ ਦੇ ਸਮਝਾਇਓ, ਖਿਲਤ ਸ਼ਾਹ ਸੋ ਦਿਓ ਉਚਵਾਇਓ।
ਮਹਾਰਾਜ ਨੇ ਆਪਣੇ ਨੇਤਰਾਂ ਦੇ ਇਸ਼ਾਰੇ ਨਾਲ ਹੀ ਕਿਹਾ, ਭਾਈ ਉਠਾ ਲਓ, ਅੱਜ ਇਤਨੀ ਦਿੱਤੀ ਹੈ ਇਹਨੇ ਭੇਟਾ ਬਾਦਸ਼ਾਹ ਦੀ। ਭਾਈ ਸਾਹਿਬ ਸਿੰਘ ਨੇ ਉਸੇ ਵਕਤ ਭੇਟਾ ਜਿਹੜੀ ਸੀ ਉਠਾ ਲਈ ਹੈ।
ਬੇਟੀ ਚਿਲਕਤ ਕਲਗੀ ਜੋਏ, ਲਈ ਉਠਾਏ ਤੁਕ ਤੁਕੀ ਸੋਏ।
ਬੜੀ ਸੁੰਦਰ ਭੇਟਾ ਸੀ ਜਿਹੜੀ ਕਲਗੀ ਸੀ, ਇਹ ਤੁਕ ਤੁਕੀ ਗਲ ਵਿਚ ਪਾਉਣ ਵਾਲਾ ਗਹਿਣਾ, ਹੋਰ ਸਾਰੇ ਬਸਤਰ ਬਹੁਤ ਪਿਆਰ ਦੇ ਨਾਲ ਮਹਾਰਾਜ ਨੇ ਲਿਆਉਣਾ ਕੀਤੇ ਹਨ।
ਖੁਸ਼ੀ ਕਰੀ ਗੁਰ ਬਾਹਰ ਆਏ,
ਬਹੁਤ ਖੁਸ਼ੀਆਂ ਕੀਤੀਆਂ, ਸਤਿਗੁਰੂ ਮਹਾਰਾਜ ਜੀ ਬਾਹਰ ਆ ਗਏ।
ਸਾਹਿਬ ਸਿੰਘ ਚਲਤ ਪਿਛਵਾਏ,
ਭਾਈ ਸਾਹਿਬ ਸਿੰਘ ਜੀ ਪਿੱਛੇ ਪਿੱਛੇ ਆ ਰਹੇ ਨੇ।
ਨਿਜ ਘੋੜਨ ਪਰ ਤਵ ਚੜ ਚਾਲੇ,
ਫਿਰ ਆਪਣੇ ਘੋੜਿਆਂ ਉੱਤੇ ਚੜ ਕੇ ਅਸਵਾਰ ਹੋ ਕੇ ਚੱਲੇ।
ਮਿਲੇ ਸਿੰਘ ਹੈ ਚੱਡੋ ਸੰਭਾਲੇ,
ਉਸ ਵਕਤ ਆਪਣੇ ਸਮਾਨ ਨੂੰ ਸੰਭਾਲ ਕਰਕੇ ਘੋੜਿਆਂ ਤੇ ਚੜ ਕੇ ਚੱਲੇ ਨੇ।
ਸਨੇ ਸਨੇ ਚੱਲ ਕੇ ਪ੍ਰਭ ਆਏ,
ਹੌਲੀ ਹੌਲੀ ਚੱਲ ਕੇ ਮਹਾਰਾਜ ਜੀ ਆ ਗਏ ਨੇ।
ਉੱਤਰ ਪਰੇ ਪ੍ਰਭ ਬਾਗ ਨਿਹਾਰਸ,
ਮਹਾਰਾਜ ਨੇ ਬਾਗ ਨਿਹਾਰਸ ਤੋਂ ਭਾਵ ਬਾਗ ਦੇਖਿਆ, ਉੱਤਰ ਪਏ ਹਨ।
ਜੋ ਮਾਲੀ ਬੋਰੀ ਸੁਧਾਰਸ,
ਜਿਸ ਤਰੀਕੇ ਦੇ ਨਾਲ ਮਾਲੀ ਨੇ ਬਾਗ ਸਵਾਰਿਆ ਹੈ।
ਆੜੂ ਅੰਬ ਅਨਾਰ ਅਜਾਇਬ,
ਇਹ ਸਾਰੇ ਫਲਾਂ ਦੇ ਨਾਮ ਨੇ, ਉਥੇ ਆੜੂ ਫਿਰ ਅੰਬ ਅਨਾਰ ਬੜੇ ਸੋਹਣੇ ਸੋਹਣੇ ਲੱਗੇ ਨੇ।
ਰਾਏ ਬੇਲ ਚੰਬੇਲੀ ਖਿਲੇ,
ਫਲਾਂ ਦੇ ਨਾਲ ਨਾਲ ਅੱਛੀਆਂ ਵੇਲਾਂ ਵੀ ਨੇ, ਖੁਸ਼ਬੂਦਾਰ ਫੁੱਲ ਵੀ ਲੱਗੇ ਹੋਏ ਹਨ।
ਸੂਰਜ ਸੁਤਾ ਤੀਰ ਪਰ ਸੋ ਹੈ,
ਸੂਰਜ ਦੀ ਜੋ ਪੁੱਤਰੀ ਹੈ ਜਮਨਾ, ਇਹਦੇ ਕਿਨਾਰੇ ਤੇ ਸੋਭਨੀਕ ਹੋ ਰਹੇ ਨੇ।
ਸ਼੍ਰੀ ਪ੍ਰਭ ਮੰਦਰ ਮੈਂ ਕਹਿ ਛਾਇਆ, ਬੈਠ ਬਿਰਾਜੇ ਸਮੂਹ ਬਿਤਾਇਆ।
ਮਹਾਰਾਜ ਸੱਚੇ ਪਾਤਸ਼ਾਹ ਵੀ ਆ ਗਏ ਜਿੱਥੇ ਬਿਰਾਜਮਾਨ ਨੇ ਆਸਣ ਤੇ, ਸੁੰਦਰ ਸੋਹਣੇ ਸਥਾਨ ਤੇ ਪਹੁੰਚ ਕੇ ਮਹਾਰਾਜ ਨੇ ਸਮਾਂ ਬਤੀਤ ਕੀਤਾ, ਆਰਾਮ ਫਰਮਾਇਆ ਹੈ।
ਨਗਰ ਆਗਰੇ ਸੰਗਤ ਭਾਰੇ, ਦਰਸੈ ਧਰੈ ਅਕੋਰ ਅਗਾਰੇ।
ਆਗਰੇ ਨਗਰ ਦੀ ਸੰਗਤ ਬਹੁਤ ਭਾਰੀ ਹੈ, ਦਰਸ਼ਨ ਕਰਦੇ ਨੇ, ਭੇਟਾਵਾਂ ਲਿਆ ਕੇ ਰੱਖਦੇ ਨੇ।
ਇੱਕ ਸਿੱਖ ਜੜੀਆ ਸੁਨਿਆਰਾ,
ਇੱਕ ਸੁਨਿਆਰ ਸੀ ਸਿੱਖ ਜੜੀਆ ਇਹਦਾ ਨਾਮ ਸੀ।
ਚਤੁਰਤਾਜ ਮੈਂ ਧਨੀ ਉਦਾਰਾ,
ਇਹ ਆਪਣੇ ਕੰਮ ਦੇ ਵਿੱਚ ਬੜਾ ਨਿਪੁੰਨ ਸੀ, ਇਹ ਵੀ ਦਰਸ਼ਨਾਂ ਨੂੰ ਆਇਆ ਹੈ।
ਜੁਤ ਪਰਿਵਾਰ ਦਰਸ ਕੋ ਆਯੋ, ਚਰਨ ਕਮਲ ਪਰ ਸੀਸ ਨਿਵਾਯੋ।
ਇਹ ਪਰਿਵਾਰ ਦੇ ਸਮੇਤ ਦਰਸ਼ਨਾਂ ਨੂੰ ਆਇਆ, ਚਰਨਾ ਕਮਲਾਂ ਤੇ ਆ ਕੇ ਮੱਥਾ ਟੇਕਿਆ।
ਲੱਗੇ ਉਪਾਇਨ ਕੇ ਅੰਬਾਰ,
ਭੇਟਾਵਾਂ ਦੇ ਉੱਥੇ ਅੰਬਾਰ ਲੱਗ ਗਏ। ਸੰਗਤ ਦਾ ਅੰਦਾਜ਼ਾ ਅੰਬਾਰਾਂ ਤੋਂ ਹੀ ਹੁੰਦਾ ਹੈ ਕਿ ਕਿੰਨਾ ਅੰਬਾਰ ਲੱਗਿਆ ਹੋਇਆ।
ਅਰਪਤ ਗੁਰ ਕੋ ਦਰਸ ਨਿਆਰ,
ਭੇਟਾ ਅੱਗੇ ਰੱਖਦੇ ਨੇ, ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ।
ਕਿਰਪਾ ਦ੍ਰਿਸ਼ਟ ਤੇ ਖੁਸ਼ੀ ਕਰੀ ਜਬ,
ਦੁਬਾਰਾ ਸੱਚੇ ਪਾਤਸ਼ਾਹ ਨੇ ਕਿਰਪਾ ਦ੍ਰਿਸ਼ਟੀ ਦੇ ਨਾਲ ਤੱਕ ਕੇ
ਸੰਗਤ
ਖੁਸ਼ੀਆਂ ਕੀਤੀਆਂ ਹਨ।
ਸੰਗਤ ਗਮਨੀ ਨਿਜ ਨਿਜ ਘਰ ਤਵ,
ਫੇਰ ਜਿਹੜੀ ਸੰਗਤ ਸੀ ਉਹ ਸਾਰੀ ਭੇਟਾਵਾਂ ਕਰਕੇ ਬਖਸ਼ਿਸ਼ ਲੈ ਕੇ ਪਿਆਰ ਤੇ ਸ਼ਰਧਾ ਨਾਲ ਆਪੋ ਆਪਣੇ ਘਰਾਂ ਨੂੰ ਚਲੀ ਗਈ ਹੈ।
ਦੋਹੇਰਾ ਸਿੱਖ ਸੰਗਤ ਗਨ ਸੰਗ ਲੈ, ਨੌਨਿਧ ਖੱਤਰੀ ਏਕ।
ਇਹ ਇੱਕ ਖੱਤਰੀ ਦਾ ਨਾਮ ਹੈ, ਭਾਈ ਨੌਨਿਧ ਦਾ ਨਾਮ ਹੋਇਆ ਹੈ। ਇਹ ਸ਼ਰਧਾਲੂ ਸੀ ਬੜਾ, ਕਾਫੀ ਸੰਗਤ ਲੈ ਕੇ ਦਸਵੇਂ ਪਾਤਸ਼ਾਹ ਦੇ ਦਰਸ਼ਨਾਂ ਲਈ ਆਇਆ ਹੈ।
ਭੰਡਾਰੀ ਸੰਗਿਆ ਕੈ ਕੇਤਕ ਸਹਿਤ ਵਿਵੇਕ,
ਵਿਵੇਕ ਦੇ ਸਹਿਤ ਸੀ, ਇਹ ਬੜਾ ਵਿਦਵਾਨ ਵੀ ਸੀ, ਗਿਆਨਵਾਨ ਵੀ ਸੀ। ਭੰਡਾਰੀ ਇਹਦੀ ਸੰਗਿਆ ਸੀ, ਜਾਂ ਇਹਦਾ ਇਉਂ ਗੋਤ ਵੀ ਭੰਡਾਰੀ ਹੁੰਦਾ ਇੱਕ, ਭੰਡਾਰੀ ਕਹਿੰਦੇ ਸਨ ਲੋਕ ਇਸ ਨੂੰ।
ਸਤਿਗੁਰ ਕੇ ਦਰਸ਼ਨ ਹਿਤ ਆਇਓ,
ਇਹ ਸਿੱਖ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਆਇਆ ਸੀ।
ਤਾਰੇ ਅਕੋਰ ਪਗ ਸੀਤ ਨਿਵਾਯੋ,
ਭੇਟਾ ਰੱਖ ਕੇ ਫੇਰ ਚਰਨਾਂ ਤੇ ਮੱਥਾ ਟੇਕਿਆ।
ਸਨਮੁਖ ਬੈਠ ਆਨੰਦ ਬਿਲੰਦੇ,
ਸਾਹਮਣੇ ਬੈਠ ਗਿਆ, ਗੁਰਾਂ ਦੇ ਦਰਸ਼ਨ ਕਰਦਾ ਹੈ, ਸਰੂਪ ਦੇ ਦਰਸ਼ਨਾਂ ਨਾਲ ਬੜਾ ਹੀ ਆਨੰਦ ਆਇਆ ਹੈ।
ਬੂਜੇ ਗੁਰੂ ਬੰਦ ਕਰ ਬੰਦੇ,
ਸਮਾਰਾ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਦੀ ਪੂਜਾ ਕੀਤੀ ਹੈ, ਦੋਵੇਂ ਹੱਥ ਜੋੜ ਕੇ ਪਿਆਰ ਨਾਲ ਭਾਵਨਾ ਨਾਲ ਕੋਲ ਦਰਸ਼ਨ ਕਰਦਾ।
ਸ਼੍ਰੀ ਪ੍ਰਭ ਜੀ ਤੁਮ ਪੰਥ ਚਲਾਇਓ,
ਹੁਣ ਬੇਨਤੀ ਕਰਦਾ, ਸ਼ਰਧਾ ਤਾਂ ਬੜੀ ਹੈ, ਕਈ ਸ਼ੰਕੇ ਵੀ ਹੁੰਦੇ ਨੇ। ਕਹਿਣ ਲੱਗਿਆ ਮਹਾਰਾਜ ਆਪ ਜੀ ਨੇ ਇਹ ਜਿਹੜਾ ਪੰਥ ਨਵਾਂ ਚਲਾਇਆ ਹੈ,
ਬਾਣਾ ਰਚਿਓ ਕੇਸ ਰਖਵਾਇਓ,
ਇਹ ਚ ਤੁਸੀਂ ਬਾਣਾ ਜਿਹੜਾ ਰਚਿਆ ਹੈ, ਤੁਸੀਂ ਕੇਸ ਬੜੇ ਜ਼ਰੂਰ ਕਹੇ ਨੇ ਕਿ ਰੱਖਣੇ ਨੇ। ਆਮ ਤੌਰ ਤੇ ਤਾਂ ਹੁਣ ਕੋਈ ਕੇਸ ਰੱਖਦਾ ਨੀ, ਆਪ ਜੀ ਨੇ ਕੇਸ ਰੱਖਣ ਦੀ ਬੜੀ ਤਕੜੀ ਹਦਾਇਤ ਕੀਤੀ ਹੈ।
ਗੁਰੂ ਗਰੀਬ ਨਿਵਾਜ ਬਤਾਓ, ਕਿਸ ਕਾਰਨ ਕਰ ਇਨੋ ਰਖਾਵੋ।
ਮਹਾਰਾਜ ਹੁਣ ਇਹ ਦੱਸੋ, ਇਹ ਮਨ ਦਾ ਸ਼ੰਕਾ ਦੂਰ ਕਰੋ ਕਿ ਕੇਸ ਕਿਉਂ ਰਖਾਉਂਦੇ ਹੋ ਤੁਸੀਂ, ਕਿਸ ਕਾਰਨ ਕਰਕੇ ਰਖਾਉਂਦੇ ਹੋ, ਕੇਸਾਂ ਦੀ ਲੋੜ ਕੀ ਹੈ?
ਸੁਣ ਸ਼੍ਰੀ ਮੁਖ ਫੁਰਮਾਵਨ ਕਰਿਓ,
ਸੁਣ ਕੇ ਸ਼੍ਰੋਮਣੀ ਮੁਖ ਵਿੱਚੋਂ ਗੁਰਾਂ ਨੇ ਬਚਨ ਕਿਹਾ।
ਤੁਮ ਤੋ ਸ਼ਾਸਤਰ ਬੋਤ ਵਿਚਰਿਓ,
ਮਹਾਰਾਜ ਕਹਿੰਦੇ ਇਹ ਤਾਂ ਉਹਨੂੰ ਦੱਸੀਏ ਜਿਹਨੇ ਕਦੇ ਕੋਈ ਸ਼ਾਸਤਰ ਨਾ ਪੜੇ ਹੋਣ, ਗ੍ਰੰਥ ਨਾ ਪੜੇ ਹੋਣ। ਤੂੰ ਤਾਂ ਭਾਈ ਨੌਨਿਧ ਬੜਾ ਵਿਦਵਾਨ ਹੈ।
ਪਰਨ ਸ਼ਰਨ ਮੈਂ ਬੈਸ ਬਿਤਾਏ,
ਭਾਈ ਤੂੰ ਤਾਂ ਸਾਰੀ ਜ਼ਿੰਦਗੀ ਆਪਣੇ ਵੇਦ ਪ੍ਰਾਣ ਸ਼ਾਸਤਰ ਸਿਮਰਤੀਆਂ ਪੜ੍ਹ ਕੇ ਬਤੀਤ ਕੀਤੀ ਹੋਈ ਹੈ।
ਇਹ ਗਤ ਲੱਖੀ ਕਿਨੇ ਤੁਮ ਪਾਏ,
ਇਹ ਤੈਨੂੰ ਗ੍ਰੰਥ ਪੜ੍ਹ ਕੇ ਇਹ ਨਹੀਂ ਪਤਾ ਲੱਗਿਆ ਸਾਰੇ ਗ੍ਰੰਥਾਂ ਚ ਕੇਸਾਂ ਦੀ ਕਿੰਨੀ ਮਹਾਨਤਾ ਲਿਖੀ ਹੈ, ਵੇਦਾਂ ਵਿਚ ਮਹਾਨਤਾ ਲਿਖੀ ਹੈ, ਸਿਮਰਤੀਆਂ ਚ ਮਹਾਨਤਾ ਲਿਖੀ ਹੈ, ਹਰੇਕ ਧਾਰਮਿਕ ਗ੍ਰੰਥ ਨੇ ਕੇਸਾਂ ਦੀ ਮਹਾਨਤਾ ਨੂੰ ਲਿਖਿਆ ਹੈ।
ਧਰਮ ਰੱਖਣ ਕੇ ਸਾਧਕ ਭਲੇ,
ਜਿਹੜੇ ਧਰਮ ਨੂੰ ਰੱਖਣ ਵਾਲੇ ਨੇ ਉਹਨਾਂ ਦਾ, ਜਿਹੜੇ ਸਾਧਕ ਨੇ ਧਰਮ ਨੂੰ ਕਮਾਉਣ ਵਾਲੇ, ਉਹ ਤੈਨੂੰ ਪਤਾ ਬਈ ਉਹ ਕੇਸ ਜ਼ਰੂਰ ਰੱਖਦੇ ਨੇ, ਚਾਹੇ ਉਹ ਕਿਸੇ ਵਿੱਚੋਂ, ਚਾਹੇ ਮੁਸਲਮਾਨਾਂ ਦੇ ਪੈਗੰਬਰ ਹੋਏ ਨੇ, ਚਾਹੇ ਹਿੰਦੂਆਂ ਦੇ ਹੋਏ ਨੇ ਅਵਤਾਰ, ਚਾਹੇ ਉਹ ਈਸਾ ਜੀ ਹੋਏ ਨੇ, ਕੇਸ ਤਾਂ ਸਭਨਾਂ ਨੇ ਰੱਖੇ ਹੀ ਰੱਖੇ ਹਨ।
ਸੰਕਾਦਕ ਤੇ ਆਵਤ ਚੱਲੇ,
ਕੇਸ ਪਰਮਾਤਮਾ ਨੇ ਲਾਏ ਨੇ ਮਨੁੱਖ ਨੂੰ, ਸ਼ੁਰੂ ਤੋਂ ਲੈ ਕੇ ਸੰਕਾਦਕ ਆਦਿਕ ਹੋਰ ਵੀ ਜਿੰਨੇ ਰਿਸ਼ੀ ਮੁਨੀ ਨੇ ਹਰੇਕ ਦੇ ਕੇਸ ਰੱਖੇ ਹੋਏ ਸਨ।
ਭਾਰਤ ਖੰਡ ਵਿਖੇ ਸ਼ੁਭ ਦੇਸ਼, ਕੇਸ ਰੱਖਣੋ ਧਰਮ ਵਿਸ਼ੇਸ਼।
ਭਾਰਤ ਖੰਡ ਹੈ ਨਾ ਜਿਹੜਾ ਆਪਣਾ, ਇਹਦੇ ਵਿਚ ਸਾਰਿਆਂ ਨਾਲੋਂ ਸ਼ੁਭ ਬੇਸ ਹੈ ਕਿ ਆਪਣੇ ਜਿਹੜੇ ਕੇਸ ਰੱਖਣੇ ਨੇ ਨਾ, ਇਹੀ ਆਪਣਾ ਧਰਮ ਹੈ। ਕਿਆ ਹਿੰਦੂ, ਕਿਆ ਸਿੱਖ, ਕਿਆ ਹੋਰ ਸਾਰੇ ਧਰਮ ਤਾਂ ਇਹੀ ਆ, ਕੇਸ ਰੱਖਣੇ ਬੜੇ ਜ਼ਰੂਰੀ ਹਨ।
ਸੁਣ ਕੇ ਨੌ ਨਿਤ ਬੋਰ ਬਖਾਨਾ,
ਸੁਣ ਕੇ ਭਾਈ ਨੌ ਨਿਤ ਖੱਤਰੀ ਨੇ ਫੇਰ ਬੇਨਤੀ ਕੀਤੀ ਹੈ।
ਆਪ ਕਹੋ ਸਰ ਸਾਚ ਪਰਮਾਨਾ,
ਮਹਾਰਾਜ ਤੁਸੀਂ ਗਲਤ ਨੀ ਬੋਲਦੇ, ਬਿਲਕੁਲ ਸਹੀ, ਤੁਹਾਡੇ ਬਚਨ ਤਾਂ ਗਲਤ ਹੋ ਹੀ ਨਹੀਂ ਨਾ ਸਕਦੇ, ਪਰ ਮੈਨੂੰ ਪ੍ਰਮਾਣਾ ਤੇ ਕੋਈ ਤੁਹਾਡੇ ਤੇ ਨਹੀਂ ਕਿ ਤਸੱਲੀ ਨਹੀਂ ਹੈ।
ਪ੍ਰਥਮ ਕੇਸ ਧਾਰੀ ਸਭ ਕੋਏ,
ਮੈਨੂੰ ਪਤਾ, ਮੈਂ ਵੀ ਗ੍ਰੰਥ ਸਾਰੇ ਪੜ੍ਹੇ ਨੇ ਕਿ ਪਹਿਲਾਂ ਸਾਰੇ ਰਿਸ਼ੀ ਮੁਨੀ, ਆਮ ਲੋਕ ਵੀ, ਪਰਜਾ ਵੀ, ਰਾਜਾ ਵੀ, ਰਿਸ਼ੀ ਮੁਨੀ ਵੀ ਸਾਰੇ ਕੇਸ ਰੱਖਿਆ ਕਰਦੇ ਸਨ।
ਅਬ ਤੋ ਸਮਾਂ ਸੋਏ,
ਹੁਣ ਮਹਾਰਾਜ ਉਹ ਸਮਾਂ ਹੀ ਨਹੀਂ ਰਿਹਾ ਕਿ ਲੋਕ ਕੇਸਾਂ ਨੂੰ ਚੰਗਾ ਹੀ ਨਹੀਂ ਸਮਝਦੇ, ਕੇਸ ਹੀ ਕਟਾਈ ਜਾਂਦੇ ਨੇ।
ਸ਼੍ਰੀ ਗੁਰੂ ਪੰਨਿਓ ਸਮਾਂ ਕਿਆ ਕਹੇ,
ਮਹਾਰਾਜ ਕਹਿੰਦੇ ਐਵੇਂ ਗੱਲਾਂ ਬਣਾਈਆਂ ਹੋਈਆਂ ਨੇ, ਸਮਾਂ ਕੀ ਕਹਿੰਦਾ, ਸਮਾਂ ਕਿਤੇ ਬਦਲ ਗਿਆ ਹੁਣ, ਐਵੇਂ ਲੋਕਾਂ ਦੀਆਂ ਬੁੱਧੀਆਂ ਭ੍ਰਿਸ਼ਟ ਹੋਈਆਂ ਨੇ।
ਸੋ ਰਵ ਸੋ ਸੱਸ ਸੋ ਜਲ,
ਜੇ ਸਮਾਂ ਬਦਲ ਗਿਆ ਤਾਂ ਸੂਰਜ ਉਹ ਕਿਉਂ ਹੈ, ਸੂਰਜ ਵੀ ਫਿਰ ਬਦਲਣਾ ਚਾਹੀਦਾ ਸੀ, ਚੰਦਰਮਾ ਵੀ ਕੋਈ ਹੋਰ ਹੁੰਦਾ, ਇਹ ਪਾਣੀ ਵੀ ਹੋਰ ਹੁੰਦਾ, ਹਵਾ ਵੀ ਹੋਰ ਹੁੰਦੀ, ਇਹ ਤਾਂ ਚੀਜ਼ਾਂ ਹੋਈਆਂ ਹੀ ਨੇ, ਸੂਰਜ ਉਹੀ ਹੈ, ਸਭ ਕੁਛ ਉਹੀ ਹੈ, ਇਹ ਬੰਦਿਆਂ ਦੀ ਬੁੱਧੀ ਭ੍ਰਿਸ਼ਟ ਹੋ ਗਈ, ਇਹੀ ਬਦਲ ਗਏ ਹਨ।
ਵਾਯੂ ਬੰਨੀ ਬਸਦਾ ਓਏ,
ਹਵਾ ਤੇ ਅੱਗ ਧਰਤੀ ਉਹੀ ਹੈ ਸਾਰਾ ਕੁਛ, ਇਸ ਕਰਕੇ ਤੂੰ ਦੇਖ ਲੈ ਵੀ ਬਦਲੀ ਕੀ ਚੀਜ਼ ਹੈ। ਤੁਸੀਂ ਕਹਿੰਦੇ ਜੀ ਬੜਾ ਜਮਾਨਾ ਬਦਲ ਗਿਆ, ਬੜਾ ਸਮਾਂ ਬਦਲ ਗਿਆ, ਕੀ ਬਦਲਿਆ ਮੈਨੂੰ ਦੱਸਤਾ ਸਹੀ, ਬਦਲਿਆ ਕੀ ਹੈ।
ਦੋਸ਼ ਸਮੇਂ ਕੋ ਕਿਆ ਕਹਿ ਕੋਏ,
ਸਮੇਂ ਦਾ ਦੋਸ਼ ਕੀ ਕਹਿ ਸਕਦੇ ਹਾਂ ਆਪਾਂ,
ਆਪਣ ਆਪ ਕੋ ਦੋਸ਼ ਲਖੀਜੈ, ਰਾਖੇ ਜਾਏ ਨਾ ਸੱਚ ਕਹੀਜੈ।
ਸੱਚੀ ਗੱਲ ਤਾਂ ਇਹ ਕਹੋ ਕਿ ਮੈਥੋਂ ਰੱਖੇ